ਸਾਧ ਸੰਗਤ ਉਹਦੀਆਂ ਟਹਿਣੀਆਂ ਨੂੰ ਪੱਤੇ ਲੱਗੇ ਨੇ, ਫੁੱਲ ਲੱਗ ਗਏ, ਹੋਰ ਸੋਹਣਾ ਬਣ ਗਿਆ। ਹੋਲੀ ਸਮਾਂ ਆਇਆ, ਉਹਨੂੰ ਫਲ ਲੱਗ ਗਏ, ਉਹਦੇ ਅੰਦਰ ਰਸ ਏ। ਹਰ ਕੋਈ ਆ ਕੇ ਉਹਦੀ ਸਿਫਤੋਂ ਸਲਾਹ ਕਰਦਾ ਏ। ਉਹ ਤਾਂ ਵੀ ਦਰਖਤ ਦਾ ਦਰਖਤ ਉਸੇ ਧਰਤੀ ਨਾਲ ਜੁੜ ਕੇ ਅੜੋਲ ਖਲੋਤਾ ਰਿਹਾ। ਉਹ ਫੁੱਲ ਕੇ ਚਾਰ ਚੁਫੇਰੇ ਸੈਰ ਕਰਨੀ ਗਿਆ, ਪਰ ਜਦੋਂ ਪੱਤ ਚੜ ਆਏ ਸਾਧ ਸੰਗਤ ਫਲ ਵੀ ਟੁੱਟ ਗਏ। ਪੰਛੀ ਜਿਹੜੇ ਚਹਿਕਦੇ ਸਨ ਉਹ ਵੀ ਚਲੇ ਗਏ ਉਜਾੜ ਵੇਖ ਕੇ। ਹੁਣ ਸਾਧ ਸੰਗਤ ਫਲ ਵੀ ਨਹੀਂ ਕਹਿਣ, ਫੁੱਲ ਵੀ ਨਹੀਂ ਕਹਿਣ, ਪੱਤੇ ਵੀ ਨਹੀਂ ਕਹਿਣ, ਛਾਂ ਕੋਈ ਨਹੀਂ ਏ। ਅੱਗੇ ਕੁਰਾਈ ਆ ਕੇ ਕੋਲ ਬੈਠਦਾ ਸੀ, ਹੁਣ ਕੋਈ ਮੁਸਾਫਰ ਵੀ ਇਹਦੇ ਕੋਲ ਬਹਿਣ ਨੂੰ ਤਿਆਰ ਨਹੀਂ ਏ। ਇੰਝ ਲੱਗਦਾ ਦਰਖਤ ਨਾਲ ਪੰਛੀ ਤੇ ਦੁਨੀਆਂ ਦਾ ਇਹ ਮਨੁੱਖ ਨਾਰਾਜ਼ ਹੋ ਕੇ ਇਹਦੇ ਤੋਂ ਦੂਰ ਚਲਾ ਗਿਆ ਏ। ਪਰ ਕੀ ਇਹ ਨਿਰਾਦਰ ਵੇਖ ਕੇ ਦਰਖਤ ਉਦਾਸ ਹੋਇਆ? ਨਹੀਂ, ਉਸੇ ਤਰ੍ਹਾਂ ਉਹ ਧਰਤੀ ਨਾਲ ਆਪਾਂ ਜੋੜ ਕੇ ਖਲੋਤਾ ਰਿਹਾ। ਇੱਕ ਦਿਨ ਆਇਆ, ਫਿਰ ਉਹਦੇ ਜੀਵਨ ਅੰਦਰ ਫਿਰ ਬਸੰਤ ਆ ਗਈ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਇਹ ਦੁਨੀਆਂ ਦੀ ਮਾਇਆ ਤੇ ਦੁਨੀਆਂ ਦੇ ਦੁੱਖ ਸੁੱਖ ਤਾਂ ਆਉਂਦੇ ਰਹਿਣੇ ਨੇ, ਸਿੱਖਾ ਤੂੰ ਆਪਣੇ ਗੁਰੂ ਨਾਨਕ ਤੇ ਪਰਮੇਸ਼ਰ ਨਾਲ ਐਕੋ ਜਾ ਪਿਆਰ ਪਾ। ਜਿਵੇਂ ਇੱਕ ਦਰਖਤ ਨੇ ਪਾਇਆ, ਉਹ ਜੁੜਿਆ ਧਰਤੀ ਨਾਲ, ਤੂੰ ਗੁਰੂ ਨਾਲ ਜੁੜ ਕੇ ਰਹਿ। ਸਾਧ ਸੰਗਤ ਦੂਸਰਾ ਬਚਨ ਕਿਆ ਬੜੇ ਕਮਾਲ ਦਾ, ਖਿਆਲ ਕਰਿਆ ਜੀ। ਸਾਧ ਸੰਗਤ ਭਾਈ ਸਾਹਿਬ ਕਹਿੰਦੇ, ਜੈਸੇ ਇੱਕ ਸਮੇਂ ਦ੍ਰੁਮ ਸਫਲ ਸੁਪੱਤਰ, ਉਨ ਇੱਕ ਸਮੇਂ ਫਲ ਫੁਰ ਪੱਤਰ ਗਿਰ ਜਾਤ ਹੈ, ਦਰਖਤ ਦੀ ਤਰ੍ਹਾਂ ਅਡੋਲ ਹੋ ਜਾਵੋ। ਵੈਸੇ ਬਾਬਾ ਫਰੀਦ ਸਾਹਿਬ ਨੇ ਪੂਰਨ ਦਰਵੇਸ਼ ਦੀ ਤੁਲਨਾ ਬਹੁਤ ਵਾਰੀ ਦਰਖਤ ਨਾਲ ਕੀਤੀ ਏ। ਗੁਰੂ ਅਰਜਨ ਪਿਤਾ ਜੀ ਨੇ ਕੀਤੀ, ਜਿਵੇਂ ਆਪ ਜੀ ਵੇਖਦੇ ਹੋ ਨਾ, ਬਾਬਾ ਜੀ ਕਹਿੰਦੇ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ, ਇੱਕ ਰੁੱਖ ਦੀ ਤਰ੍ਹਾਂ ਅਡੋਲ ਹੋ ਕੇ ਟਿਕ ਜਾਓ। ਸਾਧ ਸੰਗਤ ਦੂਸਰਾ ਬਚਨ, ਭਾਈ ਸਾਹਿਬ ਕਹਿੰਦੇ ਨੇ, ਸਰਤਾ ਸਲਲ ਜਲ ਕਬ ਖੂ ਸਮਾਨ ਬਹਿ, ਕਬ ਖੂ ਅਸਾ ਅਤ ਪ੍ਰਬਲ ਦੀ ਕਾ ਤੇ। ਨਦੀ ਤੇ ਦੋ ਅਵਸਥਾ ਆਉਂਦੀਆਂ ਨੇ। ਨਦੀ ਵਿੱਚ ਕਦੇ ਇੰਨਾ ਕੁ ਪਾਣੀ ਆਇਆ, ਸਾਧ ਸੰਗਤ ਬਰਾਬਰ ਵਗਦੀ ਏ ਨਦੀ, ਸਾਰੇ ਲੋਕ ਆਉਂਦੇ ਸਨ, ਕੋਈ ਇਸ਼ਨਾਨ ਪਾਣੀ ਕਰਦਾ ਏ, ਕੋਈ ਖੇਤਾਂ ਨੂੰ ਪਾਣੀ ਦੇਣ ਲਈ ਆਉਂਦਾ ਏ, ਹਰ ਕੋਈ ਨਦੀ ਦੇ ਕਿਨਾਰੇ ਕੋਈ ਸੈਰ ਕਰਨ ਲਈ ਆਉਂਦਾ ਏ। ਪਰ ਅਚਾਨਕ ਕੀ ਹੋਇਆ, ਜਦੋਂ ਖੜ ਆ ਗਏ ਪਿੱਛੋਂ ਨਦੀ ਦੇ ਕਿਨਾਰਿਆਂ ਤੋਂ ਬਾਹਰ ਹੋ ਕੇ ਪਾਣੀ ਵਗਦਾ, ਹਰ ਆਦਮੀ ਡਰਦਾ ਮਾਰਾ ਕੋਲ ਨਹੀਂ ਜਾਂਦਾ। ਪਰ ਜਦੋਂ ਪਾਣੀ ਪਿਆਰਿਓ ਬਰਾਬਰ ਵਹਿੰਦਾ, ਉਹ ਤਾਂ ਵੀ ਨਦੀ, ਜਦੋਂ ਪਾਣੀ ਬਿਲਕੁਲ ਥੋੜਾ ਹੋ ਗਿਆ ਉਹ ਤਾਂ ਵੀ ਨਦੀ ਉਸੇ ਜਗ੍ਹਾ ਤੇ ਟਿਕੀ ਏ। ਪਰ ਜਦੋਂ ਬਹੁਤਾਤ ਵਿੱਚ ਪਾਣੀ ਆਇਆ ਤਾਂ ਵੀ ਨਦੀ ਉਸੇ ਵਹਿਣ ਵਿੱਚ ਵਹੀ ਏ। ਭਾਈ ਗੁਰਦਾਸ ਸਾਹਿਬ ਕਹਿੰਦੇ, ਐ ਗੁਰੂ ਦਿਆ ਸਿੱਖਾ, ਇਹ ਝੂਠੀ ਦੌਲਤ ਨਾਲ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਦੀ ਤੁਲਨਾ ਨਾ ਕਰਿਆ ਕਰ। ਵੀ ਜੇ ਚਾਰ ਪੈਸੇ ਆ ਗਏ ਤੇ ਗੁਰੂ ਚੰਗਾ ਤੇ ਗੁਰੂ ਨਾਲ ਜੁੜਾਂਗਾ, ਜੇ ਚਲੇ ਗਏ ਤੇ ਗੁਰੂ ਨੂੰ ਵੀ ਆਪਣੇ ਘਰੋਂ ਤੋੜ ਦੇਣਾ ਏ। ਕਹਿਣ ਲੱਗੇ, ਨਦੀ ਦੀ ਤਰ੍ਹਾਂ ਬਰਾਬਰ ਵਹਿੰਦਾ ਰਹੋ ਤੇ ਇੰਜ ਵਹੋ ਜਿਵੇਂ ਗੁਰੂ ਰਾਮਦਾਸ ਪਿਤਾ ਜੀ ਕਹਿੰਦੇ, ਜੇ ਸੁਖ ਦੇ ਤਾਂ ਤੁਜੈ ਹਰਾ ਦੀ, ਦੁੱਖ ਪੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਇਹ ਅਵਸਥਾ ਕਿਆ ਸੀ ਨਾ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੂੰ, ਜਦੋਂ ਸਾਈ ਮੀਆਂ ਮੀਰ ਨੇ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਇਹ ਕੀ ਕੌਤਕ ਵਰਤਾ ਦਿੱਤਾ ਜੇ, ਤੇ ਨਾਲੇ ਪੁੱਪਾ ਮਾਰ ਕੇ ਰੋਇਆ। ਹਜ਼ੂਰ ਕਹਿਣ ਲੱਗੇ, ਸਾਈ ਮੀਆਂ ਮੀਰ, ਅਗਿਆਨੀ ਮਨੁੱਖ ਤਾਂ ਰੋਵੇ ਤਾਂ ਮੈਂ ਮੰਨ ਸਕਦਾ ਵਾਂ, ਪਰ ਸਾਈ ਦੇ ਚਰਨਾਂ ਨਾਲ ਇਤਨੀ ਜੁੜੀ ਕੋਈ ਵੱਡੀ ਰੂਹ ਵੀ ਰੋਵੇ, ਮੈਂ ਇਸ ਗੱਲ ਨੂੰ ਚੰਗਾ ਨਹੀਂ ਸਮਝਦਾ। ਕਿਉਂਕਿ ਸਾਧ ਸੰਗ ਸਾਈ ਮੀਆਂ ਮੀਰ ਨਾਲ ਪੁਰਾਣੀ ਸ਼ਾਨ ਸੀ। ਮੇਰੇ ਖਜੂਰ ਜਦੋਂ ਲਾਹੌਰ ਗਏ ਸਨ ਸਾਈ ਜੀ ਨੂੰ ਬੇਨਤੀ ਕਰਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣੀ ਏ, ਚਾਹਨਾ ਵਾਂ ਸਾਈ ਦੇ ਘਰ ਦੀ ਮੈਂ ਨੀਂਹ ਕਿਸੇ ਸਾਈ ਲੋਕ ਕੋਲੋਂ ਰਖਾਵਾਂ, ਤੇ ਉਦੋਂ ਸੁਭਾਵਕ ਕਹਿੰਦੇ ਨੇ ਉਸ ਜਗ੍ਹਾ ਤੇ ਅਕਬਰ ਬਾਦਸ਼ਾਹ ਵੀ ਪਹੁੰਚਿਆ ਹੋਇਆ ਸੀ, ਉਹਦੇ ਅੰਦਰ ਵੀ ਸਾਈਂ ਲਈ ਬੜਾ ਪਿਆਰ ਸੀ। ਤੇ ਜਦੋਂ ਅਕਬਰ ਆਇਆ ਤੇ ਸਾਈਂ ਮੀਆਂ ਮੀਰ ਨੇ ਇੱਕ ਟਾਟ ਵਿਛਾਇਆ ਸਾਹਮਣੇ, ਭਈ ਇਹਦੇ ਤੇ ਬਹਿ ਜਾਓ, ਕਿਉਂਕਿ ਸਾਧ ਸੰਗਤ ਫਕੀਰ ਦਾ ਤੇ ਰਾਜਿਆਂ ਦਾ ਇਹੋ ਹੀ ਫਰਕ ਏ। ਫਕੀਰ ਕੋਲ ਆਪ ਵੀ ਭੁੰਜੇ ਬੈਠਾ ਏ, ਉਸਨੇ ਇੱਕ ਤੱਪੜ ਜਿਹਾ ਟਾਟ ਉਹਨੂੰ ਦਿੱਤਾ, ਪਰ ਉਹਨੂੰ ਸ਼ਰਮ ਆਈ, ਨਹੀਂ ਬੈਠਾ ਗੁਰੂ ਕੇ ਪਿਆਰਿਓ ਰਾਜਮਾਨ ਦੇ ਅੰਦਰ। ਤਾਂ ਉਸ ਵਕਤ ਖਲੋਤਾ ਖਲੋਤਾ ਇੱਕ ਦੋ ਗੱਲ ਪੁੱਛਣੀ ਸੀ, ਪੁੱਛ ਕੇ ਚਲਾ ਗਿਆ। ਗੁਰੂ ਅਰਜਨ ਪਿਤਾ ਜੀ ਗਏ, ਪ੍ਰਣਾਮ ਕਰਕੇ ਇੱਕਦਮ ਭੁੰਜੇ ਬਹਿ ਗਏ ਤੇ ਸਾਈਂ ਜੀ ਦੇ ਮੂੰਹ ਤੋਂ ਸੁਭਾਵਕ ਇਹ ਬਚਨ ਨਿਕਲਿਆ ਸੀ, ਗੁਰੂ ਅਰਜਨ ਪਿਤਾ ਜੀ ਤੇਰੀ ਉਮਤ ਰਾਜ ਕਰੇਗੀ, ਜਿਨ੍ਹਾਂ ਨੂੰ ਨੀਵੇਂ ਖੋਣਾ ਆਉਂਦਾ ਏ ਉਹੀ ਹਮੇਸ਼ਾ ਉੱਚੀਆਂ ਤਲਾਂ ਤੇ ਪਹੁੰਚਦੇ ਨੇ, ਜਿਨ੍ਹਾਂ ਨੂੰ ਨੀਵੇਂ ਖੋਣਾ ਨਹੀਂ ਆਇਆ ਉਹ ਕਦੇ ਉੱਚੀਆਂ ਪਦਵੀਆਂ ਤੇ ਨਹੀਂ ਜੇ ਪਹੁੰਚਦੇ। ਇਹ ਸਾਹਿਬ ਨੇ ਬਾਣੀ ਵਿੱਚ ਵੀ ਕਹਿ ਨਾ, ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ। ਜੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਖ ਨੇ ਧਰਤੀ ਤੋਂ ਵੀ ਨੀਵੀਂ ਥਾਂ ਬਣਾ ਕੇ ਆਪਣੇ ਤਨ ਨੂੰ ਉੱਚੇ ਬਿਠਾਇਆ ਏ, ਤੇ ਅੱਜ ਮਹਿਮਾ ਗੁਰੂ ਕੇ ਪਿਆਰਿਓ ਦੁਨੀਆਂ ਦੇ ਕੋਨੇ ਕੋਨੇ ਉੱਚੀ ਖੁੰਦੀ ਜਾ ਰਹੀ ਏ, ਤਨ ਨੀਵਾਂ ਤੇ ਮਹਿਮਾ ਉੱਚੀ ਖੁੰਦੀ ਜਾ ਰਹੀ ਏ। ਤਾਂ ਉਸ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਬੇਨਤੀ ਕੀਤੀ ਸੀ, ਸਾਈਂ ਆਇਆ ਨੀਂਹ ਰੱਖਣ ਤੋਂ ਥੋੜਾ ਜਿਹਾ ਅੰਦਰ ਝਿਜਕ ਮਹਿਸੂਸ ਕਰੇ, ਭਈ ਇਹ ਸਮਰੱਥ ਗੁਰੂ ਕਹਿਣ ਮੈਨੂੰ ਮਾਣ ਦੇ ਰਹੇ ਨੇ ਨੀਂਹ ਰੱਖਣ ਲਈ। ਕਹਿਣ ਲੱਗੇ, ਦਾਤਾ ਤੁਸੀਂ ਆਪ ਕਿਰਪਾ ਕਰੋ। ਹਜ਼ੂਰ ਕਹਿਣ ਲੱਗੇ, ਨਹੀਂ ਮੈਂ ਵੀ ਇੱਕ ਨੀਂਹ ਰੱਖਣੀ ਏ, ਅੱਜ ਤੂੰ ਰੱਖ। ਸਾਈਂ ਜੀ ਕਹਿਣ ਲੱਗੇ, ਅੱਜ ਮੈਂ ਨੀਂਹ ਰੱਖਣ ਲੱਗਾ ਵਾਂ, ਸਮਰੱਥ ਸਤਿਗੁਰੂ ਜੀ ਤੁਸੀਂ ਕੋਲ ਹੋ, ਮੈਂ ਚਾਹੁੰਦਾ ਵਾਂ ਜਦੋਂ ਤੁਸੀਂ ਕਿਸੇ ਮਹਿਲ ਦੀ ਨੀਂਹ ਰੱਖੋ ਉਦੋਂ ਮੈਨੂੰ ਕੋਲ ਬੁਲਾ ਲਿਆ ਜੀ, ਮੈਂ ਵੀ ਕੋਲ ਹੋਵਾਂਗਾ। ਤੇ ਸਹਿਬ ਮੁਸਕਰਾਏ, ਕਹਿਣ ਲੱਗੇ, ਸਾਈਂ ਜੀ ਗੱਲ ਏਦਾਂ ਏ ਭਈ ਅੱਜ ਤੁਸੀਂ ਰੱਬ ਦੇ ਘਰ ਦੀ ਨੀਂਹ ਰੱਖਣ ਲੱਗੇ ਹੋ, ਲੋਕਾਂ ਨੂੰ ਦੱਸਣਾ ਦੁਨੀਆਂ ਤੇ ਧਾਰਮਿਕ ਅਸਥਾਨ ਕਿਉਂ ਜਾ ਚਾਹੀਦਾ ਹੈ, ਉਹਦੀ ਨੀਂਹ ਰੱਖਣੀ ਜੇ। ਮੈਂ ਕੋਲ ਉਸੇ ਆਨੰਦ ਵਿੱਚ ਹਾਂ, ਮੁਸਕਰਾ ਰਿਹਾ ਵਾਂ, ਖੇੜੇ ਵਿੱਚ ਹਾਂ, ਚਿਹਰੇ ਦੀ ਲਾਲੀ ਮੇਰੀ ਬਹੁਤ ਭਾਕਦੀ ਏ, ਜਦੋਂ ਮੈਂ ਇੱਕ ਮਹਿਲ ਦੀ ਨੀਂਹ ਰੱਖਾਂਗਾ ਉਦੋਂ ਤੁਹਾਡੇ ਵੀ ਚਿਹਰੇ ਤੇ ਇਹ ਮੁਸਕਰਾਹਟ, ਇਹ ਖੇੜਾ, ਇਹ ਆਨੰਦ ਤੇ ਟਿਕਾਓ ਉਹੋ ਜਿਹਾ ਚਾਹੀਦਾ ਹੈ। ਕਹਿੰਦਾ ਸਤ ਬਚਨ, ਗੁਰੂ ਅਰਜਨ ਪਿਤਾ ਨੇ ਮਾਇਆ ਦਾ ਪ੍ਰਭਾਵ ਪਾ ਉਦੋਂ ਪੜਦਾ ਨਹੀਂ ਯਾਰ ਕੀਤਾ, ਪੜਦਾ ਪਾਈ ਰੱਖਿਆ ਏ। ਜਦੋਂ ਸਤਿਗੁਰੂ ਚਾਹਣ ਉਹ ਪੜਦਾ ਪਾ ਸਕਦੇ ਨੇ, ਉਹ ਚਾਹਣ ਤੇ ਪੜਦਾ ਲਾ ਸਕਦੇ। ਚਿੱਕਲ ਹੋਰ ਚੇਤਾ ਰੱਖਿਆ ਜੇ, ਕਈ ਵਾਰ ਅਸੀਂ ਭੋਲੇ ਪਾ ਮੈਂ ਤਾਂ ਕਾਲੂ ਨੂੰ ਦੋਸ਼ੀ ਠਹਿਰਾਨੇ ਆ, ਇਹ ਕਹਿੰਦੇ ਆ ਗੁਰੂ ਨਾਨਕ ਸਾਹਿਬ ਦੇ ਮਾਤਾ ਪਿਤਾ ਵੀ ਗੁਰੂ ਨੂੰ ਨਾ ਸਮਝ ਸਕੇ। ਨਾ ਪਿਆਰਿਓ, ਇਹ ਗੁਰੂ ਨੇ ਆਪ ਹੀ ਪੜਦਾ ਪਾਇਆ ਏ। ਜੇਕਰ ਮੈਂ ਤਾਂ ਕਾਲੂ ਨੂੰ ਆਮ ਇਨਸਾਨ ਨਾ ਸਮਝਿਆ ਜੇ, ਉਹ ਜਿਹਦੇ ਘਰ ਆ ਥੋੜੇ ਜੇ ਉੱਚੇ ਆਚਰਣ ਵਾਲਾ ਬੱਚਾ ਜਨਮ ਲੈ ਲਏ, ਅਸੀਂ ਉਹਦੇ ਮਾਪਿਆਂ ਨੂੰ ਅਸੀਸਾਂ ਦੇਂਦੇ ਨਹੀਂ ਸਕਦੇ, ਭਈ ਧਨ ਨੇ ਇਹਦੇ ਮਾਤਾ ਪਿਤਾ ਤੇ ਜਿਸ ਮਾਪਿਆਂ ਦੇ ਘਰ ਰੱਬ ਵਰਗੇ ਗੁਰੂ ਨਾਨਕ ਦਾ ਅਵਤਾਰ ਹੋਇਆ ਹੋਵੇ ਉਹਦੇ ਮਾਪੇ ਕਿੰਨੇ ਕੁ ਜਨਮਾਂ ਤੋਂ ਤਪ ਜਪ ਕਰਦੇ ਹੋਣਗੇ, ਪਰ ਉਹਨਾਂ ਦੇ ਕਰੋੜਾਂ ਵਰਿਆਂ ਦਾ ਜਪ ਤਪ ਤਾਂ ਕਹੇ, ਪਰ ਅੱਗੇ ਗੁਰੂ ਨੇ ਪੜਦਾ ਤਾਣਿਆ ਤਾਂ ਕਿ ਸੰਸਾਰੀ ਲੋਕਾਂ ਨੂੰ ਸਮਝ ਆ ਜਾਵੇ ਕਿਵੇਂ ਗੁਰੂ ਨਾਲ ਪਿਆਰ ਕਰੀਦਾ, ਕਿਵੇਂ ਸਵਾਲ ਜਵਾਬ ਕਰੀਦੇ ਨੇ। ਤਾਂ ਹੀ ਅੰਤਲੇ ਵਕਤ ਪੜਦਾ ਲਾਇਆ, ਇਕਦਮ ਉਹ ਸੱਚਖੰਡੀ ਅਵਸਥਾ ਵਿੱਚ ਲੈ ਗਏ। ਸਾਧ ਸੰਗਤ, ਉਸ ਵਕਤ ਗੁਰੂ ਅਰਜਨ ਪਿਤਾ ਨੇ ਅੱਜ ਲਾਹੌਰ ਤੱਤੀ ਤਵੀ ਦੇ ਕੋਲ ਬਿਠਾ ਕੇ ਕਿਹਾ ਸੀ, ਸਾਈਂ ਜੀ ਲੋਕ ਰੋਣ, ਉਹ ਪਿਆਰ ਵਿੱਚ ਰੋਂਦੇ ਸਨ, ਉਹਨਾਂ ਦੀ ਅਵਸਥਾ ਛੋਟੀ ਏ, ਉਹ ਜੀ ਸਦਕੇ ਰੋਣ, ਪਰ ਤੈਨੂੰ ਨਹੀਂ ਰੋਣਾ ਚਾਹੀਦਾ। ਉਹਦਾ ਕਾਰਨ ਵੇਖ, ਜਿਹੜੇ ਆਨੰਦ ਵਿੱਚ ਮੈਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੈਠਦਾ ਸਾਂ, ਅੱਜ ਉਸੇ ਆਨੰਦ ਨਾਲ ਮੈਂ ਤੱਤੀ ਤਵੀ ਤੇ ਬੈਠਾ ਵਾਂ। ਤੂੰ ਮੇਰੇ ਨਾਲ ਇੱਕ ਵਾਅਦਾ ਕੀਤਾ ਸੀ, ਮੈਂ ਇਸੇ ਆਨੰਦ ਤੇ ਇਸੇ ਖੇੜੇ ਵਿੱਚ ਰਾਹ ਕੇ ਵੇਖਾਂਗਾ। ਅੱਜ ਮੈਂ ਇਸ ਕੌਮ ਦੇ ਅੰਦਰ ਸ਼ਹੀਦਾਂ ਦੀ ਇਹ ਕੌਮ, ਕਹਿਣ ਲੱਗੇ ਮੈਂ ਕੌਮੀ ਮਹਿਲ ਦੀ ਨੀਂਹ ਦੇ ਅੰਦਰ ਆਪਣੇ ਤਨ ਦਾ ਖੂਨ ਪਾਉਣਾ ਚਾਹੁੰਦਾ ਵਾਂ। ਇਸ ਮਹਿਲ ਨੇ ਬਣਨਾ ਏ, ਬੜੇ ਝੱਕੜ ਝੁਲਣੇ ਨੇ, ਇਹਨੂੰ ਵੇਖ ਕੇ ਉਹਨਾਂ ਦੇ ਕਿਰਦੇ ਅੜੋਲ ਹੋਣੇ ਨੇ। ਕਿਹਾ ਵੀ ਸੀ ਭਾਈ ਦਿਆਲਾ ਜੀ ਨੇ, ਸਤਿਗੁਰੂ ਕਿਰਪਾ ਕਰ, ਅੱਜ ਮੇਰੇ ਸਾਹਮਣੇ ਇੱਕ ਵਾਰ ਤੁਹਾਡੇ ਕੋਲ ਦੇਗ ਉਬਲਦੀ ਆਈ ਸੀ ਪਾਣੀ ਨਾਲ, ਅੱਜ ਮੇਰੇ ਕੋਲ ਆਈ ਜੇ ਦਾਤਾ ਤੁਸੀਂ ਨਾ ਦੇਗ ਵਿੱਚ ਉਬਲੇ ਖੁੰਦੇ, ਅੱਜ ਦਿਆਲਾ ਦਿੱਲੀ ਵਿੱਚ ਬੈਠ ਕੇ ਡੋਲ ਜਾਂਦਾ ਮੇਰੇ ਸਾਈਆਂ। ਅੱਜ ਮੇਰੇ ਸਾਹਮਣੇ ਲਾਹੌਰ ਦਾ ਦ੍ਰਿਸ਼ ਜਿਵੇਂ ਤੁਸੀਂ ਉਸ ਦੇਗ ਦੇ ਪਾਣੀ ਵਿੱਚ ਉਬਲ ਕੇ ਅਡੋਲ ਰਹੇ, ਅੱਜ ਉਸੇ ਤਰ੍ਹਾਂ ਇਸ ਪਿਆਰੇ ਨੂੰ ਸਮੱਤ ਦਿਓ, ਬਲ ਦਿਓ ਇਹ ਅਡੋਲ ਹੋ ਜਾਵੇ। ਅਡੋਲ ਹੋ ਕੇ ਉਬਲ ਗਿਆ। ਪਿਆਰਿਓ ਮੈਂ ਬੇਨਤੀ ਕਰਾਂ, ਧੰਨ ਗੁਰੂ ਅਰਜਨ ਪਿਤਾ ਜੀ ਨੇ ਕਿਹਾ ਸੀ ਸਾਈ ਜੀ ਜਰਾ ਹੋਰ ਸੁਰਤ ਨੂੰ ਉੱਚੀ ਲੈ ਜਾਓ, ਉਸ ਮੰਜ਼ਿਲ ਤੇ ਪਹੁੰਚੋ ਜਿੱਥੇ ਇਹ ਬਲ ਦੀ ਅੱਗ ਤੇ ਠੰਡੀਆਂ ਕਵਾਵਾਂ ਮਨੁੱਖ ਨੂੰ ਬਰਾਬਰ ਨਜ਼ਰ ਆਉਂਦੀਆਂ ਨੇ, ਜਿੱਥੇ ਇਹ ਤਵੀਆਂ ਤਪੀਆਂ ਕੋਈਆਂ ਤੇ ਸੋਹਣੇ ਸਿੰਘਾਸਨ ਇੱਕੋ ਜਿਹੇ ਨਜ਼ਰ ਆਉਂਦੇ ਨੇ। ਇਹ ਕਹਿ ਤਾਂ ਬੜੀ ਔਖੀ ਤੇ ਪਿਆਰਿਓ ਇਹ ਕੋਈ ਸੌਖਾ ਜਿਹਾ ਨਹੀਂ ਰੱਬ ਦੇ ਰਾਹ ਤੇ ਤੁਰਨਾ। ਇਹ ਅਵਸਥਾ ਨੂੰ ਬਿਆਨ ਤਾਂ ਮੈਂ ਕਰ ਰਿਹਾ ਇਸ ਲਈ ਭਈ ਅਸੀਂ ਕਈ ਵਾਰ ਆਪਣੇ ਮਨ ਅੰਦਰ ਭਰਮ ਪਾਲਦੇ ਹਾਂ ਤੇ ਕਈ ਲੋਕ ਤਾਂ ਇਥੋਂ ਤੱਕ ਵੀ ਕਹਿਣ ਤੇ ਤੁਲ ਆਉਂਦੇ ਕਹਿਣ ਕਲਗੀਆਂ ਵਾਲੇ ਨੂੰ ਦੁੱਖ ਕਿਉਂ ਆਏ, ਗੁਰੂ ਨੂੰ ਦੁੱਖ ਕਿਉਂ ਆਇਆ, ਉਹਨਾਂ ਨੇ ਇਹ ਸਾਰਾ ਕੁਛ ਸਾਨੂੰ ਕਰਕੇ ਵਿਖਾਇਆ ਏ। ਇੱਕ ਸ਼ਾਇਰ ਨੇ ਬਹੁਤ ਸੋਹਣਾ ਕਿਹਾ ਹੈ, ਉਹ ਕਹਿੰਦਾ ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖਸੂਸ ਹੋਤੇ ਕਹਿ, ਜੇ ਵੋ ਨਗਮਾ ਕਹਿ ਜੋ ਕਰ ਸਾਜ ਪੇ ਗਾਇਆ ਨਹੀਂ ਜਾਤਾ। ਇਹ ਜਿਹੜਾ ਸਾਈਂ ਦੇ ਘਰ ਦਾ ਪ੍ਰੀਤੀ ਦਾ ਰਾਹ, ਉਹਨੂੰ ਪਿਆਰ ਕਰਨ ਦਾ ਰਾਹ ਹੈ ਨਾ ਪਿਆਰਿਓ, ਇਸ ਨੂੰ ਕੋਈ ਵਿਰਲੇ ਲੋਕ ਹੀ ਅੰਦਰ ਸੰਭਾਲਦੇ ਨੇ। ਵਿਰਲੇ ਲੋਕ ਹੀ ਨੇ ਜਿਹੜੇ ਇਸ ਮਾਰਗ ਤੇ ਚੱਲ ਕੇ ਮੰਜ਼ਿਲ ਤੇ ਪਹੁੰਚਦੇ, ਬਹੁਤੇ ਰਸਤੇ ਵਿੱਚ ਹੀ ਡੋਲ ਜਾਂਦੇ ਨੇ। ਉਦੋਂ ਸਾਈਂ ਮੀਆਂ ਮੀਰ ਨੇ ਗੁਰੂ ਅਰਜਨ ਪਿਤਾ ਦੇ ਚਰਨਾਂ ਵਿੱਚ ਝੋਕੇ ਕਿਹਾ ਸੀ ਦਾਤਾ ਐਵੇਂ ਨੀ ਸਾਰੀ ਦੁਨੀਆਂ ਤੇ ਭੱਟਾਂ ਨੇ ਤੇਰੇ ਸਰੀਰ ਦੇ ਤੇਰੀ ਇਸ ਅਵਸਥਾ ਦੇ ਸੰਬੰਧ ਵਿੱਚ ਇਹ ਬਚਨ ਕਹੇ ਕਨ ਤਰਨ ਗਗਨ ਨਵ ਖੰਡ ਮੈਂ ਜੋ ਸਰੂਪੀ ਰਹੋ ਪਾਰ ਪਨ ਮਚੁਰਾ ਕਛ ਭੇਦ ਨਕੀ ਗੁਰੂ ਅਰਜਨ ਪਰ ਤਖ ਕਾਰ। ਇਹ ਅਵਸਥਾ ਪ੍ਰਾਪਤ ਕਰਨ ਲਈ ਪ੍ਰਤੱਖ ਖਰੀ ਹੀ ਬਣਨਾ ਪੈਂਦਾ ਏ। ਸਾਧ ਸੰਗਤ ਮੈਂ ਬੇਨਤੀ ਕਰ ਰਿਹਾ ਸਾਂ, ਸਾਹਿਬਾਂ ਨੇ ਅਡੋਲ ਅਵਸਥਾ ਨੂੰ ਬਿਆਨ ਕੀਤਾ ਏ। ਨਦੀ ਉਸੇ ਤਰ੍ਹਾਂ ਉਹਦਾ ਨਾਮ ਨਦੀ ਏ, ਬਹੁਤਾ ਪਾਣੀ ਆਵੇ ਜਾਂ ਘੱਟ ਸਿੱਖਾ ਤੇਰੀ ਜ਼ਿੰਦਗੀ ਦੇ ਅੰਦਰ ਬਹੁਤੀ ਦੌਲਤ ਆਵੇ ਚਾਹੇ ਘੱਟ ਆਵੇ, ਕਦੇ ਕੋਈ ਸਰੀਰ ਨੂੰ ਰੋਗ ਲੱਗ ਜਾਏ ਉਹ ਦੂਰ ਹੋ ਜਾਵੇ, ਇਹ ਤਾਂ ਆਉਂਦੇ ਜਾਂਦੇ ਰਹਿਣੇ ਨੇ, ਪਰ ਤੂੰ ਅੰਦਰੋਂ ਅਡੋਲ ਹੋ ਕੇ ਜੁੜਿਆ ਰਹੋ ਉਸ ਮਾਲਕ ਨਾਲ। ਇੱਕ ਦਿਨ ਆਏਗਾ ਜਦੋਂ ਮਾਲਕ ਵਰਗਾ ਬਣ ਜਾਏਗਾ, ਜੇ ਰਸਤੇ ਵਿੱਚ ਰੁਕ ਜਾਏਗਾ ਤੇ ਫਿਰ ਲੋਕਾਂ ਵਰਗਾ। ਭਾਈ ਗੁਰਦਾਸ ਸਾਹਿਬ ਨੇ ਇਹ ਦੂਜਾ ਬਚਨ ਕਿਹਾ ਤੇ ਤੀਜਾ ਕਿਹਾ ਸਾਨੀ ਜੈਸੇ ਏਕ ਸਮੇਂ ਖੀਰਾ ਪੋਤ ਜੀਰ ਨਾਮਰ ਮੇ ਏਕ ਸਮੇਂ ਕੰਚਨ ਜੜੇ ਜਗਮਗਾਤ ਹੈ। ਆਖਣ ਲੱਗੇ ਖੀਰੇ ਦਾ ਉਹਨੂੰ ਤੁਸੀਂ ਮਾੜੀ ਜੀ ਟਾਕੀ ਵਿੱਚ ਲੀਰ ਵਿੱਚ ਵਲੇਟ ਕੇ ਰੱਖੋ, ਉਸ ਖੀਰੇ ਦਾ ਤਾਂ ਵੀ ਓਨਾ ਮੁੱਲ ਏ, ਜੇ ਉਹਨੂੰ ਸੋਨੇ ਦੀ ਡੱਬੀ ਚ ਰੱਖੋ ਤਾਂ ਵੀ ਉਹਦਾ ਓਨਾ ਮੁੱਲ ਏ। ਲੀਰ ਤੇ ਅੰਦਰ ਤੇ ਸੋਨੇ ਨਾਲ ਜੜਨ ਨਾਲ ਉਹਦਾ ਕੋਈ ਮੁੱਲ ਵਾਧਾ ਘਟਦਾ ਨਹੀਂ ਏ ਪਿਆਰੋ, ਉਹ ਖੀਰੇ ਦਾ ਖੀਰੇ ਹੀ ਰਵੇਗਾ, ਛੋਟੀ ਚੀਜ਼ ਨਾਲ ਜੁੜਨ ਨਾਲ ਉਹ ਘਟਿਆ ਨਹੀਂ, ਕਿਸੇ ਮਹਿੰਗੀ ਚੀਜ਼ ਨਾਲ ਜੁੜਨ ਨਾਲ ਉਹ ਵਧਿਆ ਨਹੀਂ। ਭਾਈ ਗੁਰਦਾਸ ਸਾਹਿਬ ਕਹਿੰਦੇ ਤੈਸੇ ਗੁਰਸਿੱਖ ਰਾਜ ਕੁਆਰ ਜੋਗੀ ਸਰਖ ਗੁਰੂ ਕਾ ਸਿੱਖ। ਪਿਆਰਿਓ ਇਹ ਜੋਗੀ ਰਾਜਾ ਏ, ਗੁਰੂ ਨੇ ਆਖਿਆ ਜੇ ਇਹਦੇ ਕੋਲ ਦੌਲਤ ਆਵੇ ਇਹ ਤਾਂ ਵੀ ਰਾਜਾ ਏ, ਦੌਲਤ ਚਲੀ ਜਾਵੇ ਇਹ ਤਾਂ ਵੀ ਰਾਜਾ ਏ। ਪਿਆਰਿਓ ਇਹਦੇ ਇਸ ਨੂੰ ਇਹਦਾ ਮਾਲਕ ਬਹੁਤ ਸਾਰੀਆਂ ਪਦਵੀਆਂ ਦੇ ਕੇ ਬਿਠਾਏ, ਇਹ ਤਾਂ ਵੀ ਜੋਗੀਆਂ ਵਾਂਗ ਜੁੜਿਆ ਰਹੇਗਾ ਤੇ ਜੇ ਇਹਦੇ ਘਰ ਕੱਖ ਵੀ ਨਾ ਰਵੇ ਇਹ ਭੁੱਖਾ ਹੋ ਜਾਵੇ ਇਹ ਤਾਂ ਵੀ ਉਸੇ ਤਰ੍ਹਾਂ ਉਸ ਮਾਲਕ ਦੇ ਚਰਨਾਂ ਨਾਲ ਜੁੜਿਆ ਰਹੇਗਾ। ਪਰ ਇਹ ਸਾਧ ਸੰਗਤ ਗੁਰਸਿੱਖ ਰਾਜ ਕੁਆਰ ਦੀ ਇਹ ਅਵਸਥਾ ਏ, पर ये कोई साध संगत ये भी ना सोचना ये केवल पई मिलदी है खास लोकां नू मिलदी ता खास लोकां नू है पर वो खास लोग इसे संगत विचों ही पैदा होणगे वो खास लोग इसे गुरु की कजोरी ते इसे नाम नल जुड़ के पैदा होणगे इसलिए साहब सानू सारा जोर ला के इस गल ते बचन कहिंदे ने गुरु संगत ते सिमरन दा प्यारो प्यार ते आसरा कदे भी ना छड्या जे भगत कबीर तां इसो तां कहिंदे ने संगत नल जुड़े रहना भावें घर की अवस्था इसो तक आ जाए सुकी रोटी भी तुहानू मिलनी हो जाए पर संगत ना छड्या जे वो दिन दूर नहीं होणगे जदों फिर ये समा बदलेगा साध संगत एक वारी गुरु संगत नाल जुड़ के उस नाम नाल जुड़ो ता सारे रल के कहो जी जिहड़ा मेरे साहब ने सानू बचन बार बार तो राया कहे जपो चाहे को नाम प्यारे जपो चाहे को सारी संगत उची आवाज विच को ताके बाकी रोला अंदरों मुक्के केवल नाम दी गुंजार अंदर पै जावे सारे को जे जपो चाहे को नाम प्यारे जपो चाहे को नाम जपो चाहे को नाम प्यारे जपो चाहे को नाम जपो चाहे को हुण जदों गुरु अर्जन पिता महाराज जी फुरमांदे ने इस गोबिंद दा भजन ते साध संगत नाल जुड़ोगे ना अस्थिर होना शुरू हो जाओगे निक्की वड्डी खुशी नूं देख के तुसी झट ना ता हसोगे ना रोवोगे अंदर धीरज धरती वर्गी बननी शुरू हो जाएगी वो अवस्था नूं अगले श्लोक विच बयान कर रहे ने फुरमांदे ने किरपंग ता करियन मत तत्व ज्ञान जदों मेरे अकाल पुरख वाहिगुरु जी की मेहर हो जाए कृपा उदे नाल अंदरों फिर पापां वाली बिरती बुराइयां वाली बिरती हरी जांदी है मुक जांदी है हरियन दा इसे वैसे अर्थ है अकाल पुरख वाहिगुरु हरन वाला उदी कृपा होवे तां फिर जिहड़ी उदे द्वारा मत मिलदी है शुभ मत सुमत उत्तम मत गुरबाणी अंदर ए कई योग शब्द वरते ने आप जी ने कई बार सुनिया होगा गुरु साहब ने बाणी विच ए बचन कह उत्तम मत मेरे हृदय तू आओ मेरे हृदय विच उच्ची मत आवे नीवी मत तां लोकां कोल मिल जांदी है उच्ची मत तां उच्चा गुरु ही देवेगा ना हजूर कहन लगे उच्ची मत जदों मिले उदो जग्यासु दे अंदर तत् ज्ञान पैदा हुंदा है वो निक्कियां गल्लां नाल नहीं जुड़दा बाहरो वो अंदरों वेखदा है मेरे जीवन विच किन्ना रास है मेरी जिंदगी दे अंदर किन्नियां अंदरों खुशियां ते केड़े सन कहन लगे बगसी गै बुद्धा इहदा पाठ है बगसी गै क्योंकि धदे दे छले कलन ते धदे दे नाल अद्धा कूप ऐड़े दा पाठ उचारण करना है हजूर कहिंदे जदों वाहिगुरु जी की कृपा वाली मत मिलदी है ना उदों मनुख अपने अंदर टिक जांदा है अंदर टिकदा है ते अंदर उहदे ना खेड़ा पैदा हो जांदा अंदरों खिड़िया होगा कुशल सानन उहदे अंदर खुशियां होणगियां सचियां जिस खुशी नूं प्यारे हो कोई नहीं खो सकदा कहन लगे बसियंत रिखियं इहदा अर्थ है आ जेड़े कर्म इंद्रे ते ज्ञान इंद्रे ने वाहिगुरु वालों जदों मत मिलदी ना नाम जपिया संगत कीतिया उहदे नाल इह वस विच आ जांदे हुण साडे वस विच कोई नहीं कहन प्यारिओ हुण अखां जे कहन पराया रूप चकना है असीं चकण तोरी पैने आ जे कन्न कहन चुगली निंदा सुननी है असीं तोरी पैने आ साध संगत पर जदों वाहिगुरु दी कृपा वाली मत मिलदी है ना उदो नहीं जे फिर ना ता पराया रूप अखां कहन वेखो ਇੱਕਦਮ ਝਾੜ ਪਾਏਗਾ। ਤੈਨੂੰ ਪਤਾ ਨੀ ਗੁਰੂ ਨੇ ਕਿਹਾ ਪਰਤਰਿਆ ਰੂਪ ਨਾ ਦੇਖਿਆ ਨੇਤਰ, ਲੋਕ ਕਹਿਣਗੇ ਆਓ ਜਰਾ ਚੁਗਲੀ ਨਿੰਦਾ ਕਰੀਏ। ਇਹ ਕਹੇਗਾ ਐ ਮਤ, ਜੇ ਤੇਰੇ ਅੰਦਰ ਇੱਕ ਵਾਰੀ ਕਿਸੇ ਦੀ ਨਿੰਦਾ ਵੜ ਗਈ, ਨਿੰਦਾ ਏਡਾ ਵੱਡਾ ਔਗਣ ਜੇ ਗੁਰੂ ਕੇ ਪਿਆਰਿਓ, ਇਹ ਸਾਡੀਆਂ ਜੜਾਂ ਪੱਟ ਦੇਂਦੀ ਜੜਾਂ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਇਹ ਨਿੰਦਾ ਸਾਡੀਆਂ ਜੜਾਂ ਪੱਟ ਗਈ ਏ, ਹੋਰ ਨੀ ਕੋਈ ਪੱਟਦਾ। ਨਿੰਦਾ ਕਰਕੇ ਸ਼ੁਰੂ ਕਰ ਦਿਓ ਸਾਡੀਆਂ, ਰੱਬ ਦੇ ਘਰੋਂ ਦਰਗਾਹ ਵਿੱਚੋਂ ਜੜਾਂ ਪੁੱਟੀਆਂ ਜਾਣਗੀਆਂ। ਭਾਈ ਸਾਹਿਬ ਕਹਿੰਦੇ ਤਿਉਂ ਨਿੰਦਕ ਪਰ ਨਿੰਦਕ ਹੋ, ਕੀ ਏ ਹੱਥ ਮੂਲ ਨਾ ਕੱਟੇ ਆਪਣ ਕੱਚੀ ਆਪਣੀ ਜੜ ਆਪ ਉਪਟੇ। ਹੁਣ ਜਿਹਦੇ ਕੋਲ ਵਾਹਿਗੁਰੂ ਦੀ ਮਾਤੇ, ਉਹ ਪਿਆਰਿਓ ਕਦੀ ਵੀ ਇਹ ਕੰਨਾਂ ਦੇ ਆਸੇ ਨਹੀਂ ਲੱਗੇਗਾ, ਕਿਉਂਕਿ ਕੰਨ ਉਹਦੇ ਵਸ ਵਿੱਚ ਆ ਗਏ ਨੇ, ਅੱਖਾਂ ਉਹਦੇ ਵਸ ਵਿੱਚ ਆ ਗਈਆਂ ਨੇ, ਉਹ ਜੀਵ ਨੂੰ ਵਸ ਵਿੱਚ ਉਹਨੇ ਕਰ ਲਿਆ। ਇਹ ਨਹੀਂ ਕਹਿੰਦਾ ਕਿ ਭਾਂਤ ਭਾਂਤ ਦੇ ਮਿਲਣ ਤੇ ਤਾਂ ਹੀ ਸ਼ੁਕਰ ਕਰਾਂਗਾ। ਉਹ ਕਵੇਗਾ ਫਰੀਦਾ ਰੁੱਖੀ ਸੁੱਖੀ ਕਾਏ ਕਹਿ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਨਾ ਤਰਸੇਗਾ ਤੇ ਨਾ ਉਲਾਮੀ ਜਲੇ ਦੇਵੇਗਾ। ਇਹਦਾ ਅਰਥੇ ਬਸਿਮ ਤ੍ਰਿਸਿਮ ਤਿਆਗ ਮਾਨੰ, ਮਾਨ ਨੂੰ ਤਿਆਗ ਦੇਵੇਗਾ। ਉਹਦੇ ਇਹ ਕਰਮ ਇੰਦਰੇ ਵਸ ਵਿੱਚ ਆ ਜਾਂਦੇ ਸਨ। ਬਚਨ ਕਹਿ ਸ਼ੀਤਲੰ ਤ੍ਰਿਜੰ, ਉਹਦਾ ਫਿਰਦਾ ਠੰਡਾ ਸਾਰ ਹੋਏਗਾ। ਦ੍ਰਿੜ ਸੰਤ ਗਿਆਨੰ, ਕਿਉਂਕਿ ਵਾਹਿਗੁਰੂ ਜੀ ਦੀ ਕੁਣ ਮਤ ਅੰਦਰ ਆਉਣੀ ਸ਼ੁਰੂ ਹੋ ਗਈ, ਅੰਦਰ ਮਹਾਂਪੁਰਖਾਂ ਵਾਲਾ ਗਿਆਨ ਆ ਗਿਆ ਹੈ। ਉਹੀ ਬੰਦਾ ਆਮ ਆਪਣੇ ਘਰਾਂ ਵਿੱਚ ਰਹਿ ਰਿਹਾ, ਕਿਰਤਕਾਰ ਕਰ ਰਿਹਾ, ਜਦੋਂ ਐਹੋ ਜਿਹੇ ਪੁਰਸ਼ ਦੀਆਂ ਗੱਲਾਂ ਸੁਣੋ, ਇਹ ਗੱਲਾਂ ਉਹ ਕਰਦਾ ਜਿਹੜੀਆਂ ਰੱਬ ਦੇ ਚਰਨਾਂ ਨਾਲ ਜੁੜਨ ਵਾਲੇ ਕੋਈ ਤਿਆਗੀ ਪੁਰਸ਼ ਕਰਦੇ ਨੇ। ਸਾਹਿਬ ਕਹਿੰਦੇ ਕਿ ਨਾਮ ਤੇ ਸੰਗਤ ਨਾਲ ਜੁੜ ਜਾਓ, ਜਿੱਥੇ ਮਰਜ਼ੀ ਰਹੋ ਉੱਥੇ ਹੀ ਤੁਹਾਡੇ ਅੰਦਰ ਤਤ ਗਿਆਨ ਪੈਦਾ ਹੋ ਜਾਏਗਾ। ਭਾਵੇਂ ਇਕੱਲੇ ਹੋ, ਭਾਵੇਂ ਪਰਿਵਾਰ ਵਿੱਚ ਹੋ, ਭਾਵੇਂ ਗੁਰੂ ਕੇ ਪਿਆਰੇ ਹੋ, ਦੌਲਤ ਵਿੱਚ ਖੇਡ ਰਹੇ ਹੋ ਤੇ ਭਾਵੇਂ ਕੱਖਾਂ ਦੀ ਕੁੱਲੀ 'ਚ ਰਹਿ ਰਹੇ ਹੋ, ਇਹਦੇ ਨਾਲ ਕੋਈ ਵਾਸਤਾ ਨਹੀਂ, ਉਸ ਹੀ ਆਨੰਦ ਵਿੱਚ ਰਹੋਗੇ। ਕਹਿਣ ਲੱਗੇ ਰਖੰਤ ਜਨਮੰ ਹਰ ਦਰਸ ਲੀਨਾ, ਆਉਣ ਜਾਣ ਦਾ ਜਿਹੜਾ ਚੱਕਰ ਏ ਉਹ ਮੁੱਕ ਜਾਏਗਾ। ਵਾਹਿਗੁਰੂ ਜੀ ਦੇ ਇੱਕ ਦਿਨ ਦੀਦਾਰ ਹੋ ਜਾਣਗੇ। ਬਾਜੰਤ ਨਾਨਕ ਸ਼ਬਦ ਦੇਣਾ, ਹੁਣ ਇੱਕ ਇੱਕ ਜਿਹੜਾ ਸ਼ਬਦ ਏ ਨਾ ਉਹਦੀ ਵਿਆਖਿਆ ਕਰਨ ਨੂੰ ਜੀ ਕਰਦਾ ਏ। ਸਾਧ ਸੰਗਤ ਹਜ਼ੂਰ ਕਹਿੰਦੇ ਨੇ ਜਦੋਂ ਵਾਹਿਗੁਰੂ ਜੀ ਦੀ ਕਿਰਪਾ ਹੋ ਗਈ ਨਾ, ਉਹਦੇ ਦਰਸ ਵੀ ਹੋਣਗੇ ਕਿਸੇ ਸਾਧ ਸੰਗਤ ਨਾਮ ਨਾਲ ਜੁੜ ਕੇ, ਇਹ ਕਰਮ ਇੰਦਰੇ ਸਰੀਰ ਹੁਣ ਵਸ ਵਿੱਚ ਆ ਗਿਆ, ਆਉਣਾ ਜਾਣਾ ਮੁੱਕ ਗਿਆ, ਉਹਦਾ ਲੱਛਣ ਇਹ ਬਣਦਾ ਉਹ ਜਗਿਆਸੂ ਦਾ, ਉਹਦੇ ਅੰਦਰ ਇੱਕ ਸ਼ਬਦ ਦੀ ਬੀਣਾ ਵੱਜਦੀ ਸਦਾ। ਜਿਵੇਂ ਹੁਣ ਜਦੋਂ ਵੇਖੋ ਜ਼ਿਲ੍ਹੇ ਸ਼ਿਕਵੇ ਅੰਦਰ ਵੱਜ ਰਹੇ ਹੋਣਗੇ, ਜਾਂ ਪਰਿਵਾਰ ਦੀ ਚਿੰਤਾ ਵੱਜ ਰਹੀ ਹੋਏਗੀ, ਦੋਸਤ ਦੁਸ਼ਮਣ ਦੀ ਆਵਾਜ਼ ਅੰਦਰ ਵੱਜਦੀ ਏ, ਫਿਰ ਉਦੋਂ ਜਗਿਆਸੂ ਦੇ ਅੰਦਰ ਖਜੂਰ ਕਹਿੰਦੇ ਸ਼ਬਦ ਵੱਜਦਾ ਏ। ਵੈਸੇ ਨਾ ਧੰਨ ਗੁਰੂ ਅਮਰਦਾਸ ਪਿਤਾ ਜੀ ਹਰ ਰੋਜ਼ ਸਾਨੂੰ ਇਹ ਸ਼ਬਦ ਵਜਾਉਣ ਲਈ ਆਖਦੇ ਨੇ, ਪਰ ਇਹ ਵੱਖਰੀ ਗੱਲ ਏ, ਜ਼ੁਬਾਨ ਛੇਤੀ ਨਾਲ ਪੜ੍ਹ ਕੇ ਅੱਗੇ ਲੰਘ ਜਾਂਦੀ ਏ। ਰੋਜ਼ ਗੁਰੂ ਸਾਹਿਬ ਕਹਿੰਦੇ ਨਾ ਭਈ ਉਹ ਘਰ ਭਾਗਾਂ ਵਾਲਾ ਨਹੀਂ ਜਿਸ ਘਰ ਦੇ ਅੰਦਰ ਬਾਲ ਬੱਚੇ ਖੇਡਦੇ ਨੇ ਜਾਂ ਨਹੀਂ ਖੇਡਦੇ, ਜਿਸ ਘਰ ਦੇ ਅੰਦਰ ਪਿਆਰੇ ਦੌਲਤ ਵੱਧ ਜਾਂ ਘਾਟੇ। ਹਜ਼ੂਰ ਕਹਿਣ ਲੱਗੇ ਉਹ ਘਰ ਭਾਗਾਂ ਵਾਲਾ ਜੇ ਜਿਸ ਘਰ ਦੇ ਅੰਦਰ ਗੁਰੂ ਕੇ ਸ਼ਬਦ ਦੀ ਆਵਾਜ਼ ਗੂੰਜ ਰਹੀ ਏ। ਰੋਜ਼ ਪੜ੍ਹਦੇ ਨਾਲੇ ਸਹਿਬ ਕਹਿੰਦੇ ਵਾਜ ਪੰਚ ਸ਼ਬਦ ਤਿਤਕਾਰ ਸੁਪਾਦੇ, ਘਰ ਭਾਗਾਂ ਵਾਲਾ ਏ ਜਿਸ ਘਰ ਆ ਪੰਜੇ ਸ਼ਬਦ ਵੱਜਦੇ ਨੇ, ਕਾਰ ਸੁਪਾਦੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ, ਉਸ ਮਾਲਕ ਦਾ ਸ਼ਬਦ ਵੱਜੇ ਜਿਸ ਦੀ ਕਲਾ ਨਾਲ ਇਹ ਸਾਰਾ ਸੰਸਾਰ ਕਿਸੇ ਮਰਿਆਦਾ ਤੇ ਅੰਦਰ ਚੱਲ ਰਿਹਾ ਏ। ਪਲ ਪਲ ਇਹਦੇ ਅੰਦਰ ਤਬਦੀਲੀ ਏ, ਪਰ ਪਿਆਰਿਓ ਤਬਦੀਲੀ ਵੀ ਬੜੀ ਸੋਹਣੀ ਲੱਗਦੀ ਏ। ਵੇਖਦੇ ਹੋ ਇੱਕ ਪਾਸੇ ਬੁਲਬਲੇ ਬਣਦੇ ਨੇ, ਨਾਲ ਉਹ ਬਹਿ ਜਾਂਦੇ ਸਨ। ਬੁਲਬਲੇ ਮੁੱਕਣ ਨਾਲ ਸਮੁੰਦਰ ਨਹੀਂ ਮੁੱਕਣਾ ਗੁਰੂ ਕੇ ਪਿਆਰਿਓ, 200-400 ਆਦਮੀ ਦੇ ਮਰਨ ਨਾਲ ਸੰਸਾਰ ਨਹੀਂ ਮੁੱਕਣਾ। ਇਹ ਤਬਦੀਲੀ ਹੈ, ਸਾਈਂ ਦੀ ਰਚਨਾ ਹੈ, ਇਹ ਸਾਰਾ ਕੁਝ ਇਸੇ ਤਰ੍ਹਾਂ ਹੀ ਬਣਿਆ ਰਹੇਗਾ। ਪਰ ਮੈਂ ਬੇਨਤੀ ਕਰ ਰਿਹਾ ਗੁਰੂ ਕੇ ਪਿਆਰਿਓ, ਜਦੋਂ ਕੋਈ ਅੰਦਰੋਂ ਜੁੜ ਜਾਵੇ ਉਹਦੇ ਅੰਦਰ ਵਾਹਿਗੁਰੂ ਦਾ ਸ਼ਬਦ ਵੱਜ ਜਾਵੇ, ਉਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਸਾਧ ਸੰਗਤ ਜਦੋਂ ਤਾਂ ਥੋੜੀ ਮੱਤ ਹੋਵੇ ਉਦੋਂ ਦੁਨੀਆ ਦੇ ਹਾਲਾਤ ਵੇਖ ਕੇ ਤਬਦੀਲੀ ਬੰਦਾ ਰੋਸ ਕਰਦਾ ਏ, ਰੱਬ ਨੇ ਜਾਂ ਬੰਦੇ ਨੇ ਇਸ ਤਰ੍ਹਾਂ ਕਿਉਂ ਕੀਤਾ। ਤਵੱਜੋ ਕਰਿਆ ਜੇ ਪਿਆਰਿਓ, ਮੈਂ ਕਈ ਵਾਰ ਇਹ ਗੱਲ ਵੇਖਦਾ ਵਾਂ, ਠੀਕ ਹੈ ਕਈ ਵਾਰਾਂ ਸਰੀਰ ਦੀ ਮਜਬੂਰੀ ਹੋ ਜਾਂਦੀ ਹੈ, ਪਰ ਕਈ ਵਾਰ ਅਸੀਂ ਅਣਜਾਣ ਪੁਣੇ ਦੇ ਅੰਦਰ ਸੰਗਤ ਵਿੱਚ ਟਿਕਾਓ ਨਹੀਂ ਬਣਾਉਂਦੇ, ਇਹ ਚ ਨਹੀਂ ਬਣੇਗਾ ਤੇ ਬਾਹਰ ਕਿਵੇਂ ਬਣੇਗਾ। ਮੈਂ ਬੇਨਤੀ ਕਰ ਲੱਗਾ ਤਾਂ ਸਾਧ ਸੰਗਤ ਹਜ਼ੂਰ ਕਹਿੰਦੇ ਜਦੋਂ ਵੀ ਸਮਾਜ ਅੰਦਰ ਬੁਰਾਈਆਂ ਵੱਧ ਜਾਣ, ਕਿਧਰੇ ਚੰਗਿਆਈਆਂ ਆ ਜਾਣ, ਅਗਿਆਨੀ ਆਦਮੀ ਰੋਸ ਕਰਦਾ, ਕਦੇ ਰੱਬ ਤੇ ਦੋਸ਼ ਦਿੰਦਾ ਏ, ਕਦੇ ਲੋਕਾਂ ਨੂੰ, ਪਰ ਜਿਹੜਾ ਰੱਬ ਦੇ ਚਰਨਾਂ ਨੂੰ ਜੁੜਿਆ ਹੋਏਗਾ ਨਾ, ਉਹ ਹਰ ਤਬਦੀਲੀ ਨੂੰ ਵੇਖ ਕੇ ਵਾਹਿਗੁਰੂ ਦੇ ਪਿਆਰ ਵਿੱਚ ਭਿੱਜੇਗਾ, ਕਹੇਗਾ ਸ਼ੁਕਰ ਏ ਮਾਲਕ, ਇਹ ਤੇਰੀ ਕਿਰਪਾ ਨਾਲ ਹੀ ਸਾਰਾ ਕੁਝ ਹੋ ਰਿਹਾ ਏ, ਪਰ ਮੇਰੀ ਤਾਂ ਇੱਕੋ ਮੰਗ ਹੈ ਭਈ ਕੁਦਰਤ ਕਵਨ ਤਾਂ ਵਿਚਾਰ, ਮੇਰੇ ਕੋਲ ਸਮਰੱਥਾ ਨਹੀਂ, ਮੈਂ ਤੇਰੀ ਕੁਦਰਤ ਤੇ ਉਤਰਾ ਚੜਾ ਵੇਖ ਕੇ ਇਹਨੂੰ ਬਿਆਨ ਕਰ ਸਕਾਂ। ਅਗਿਆਨੀ ਮਨ ਰੋਸ ਕਰੇਗਾ, ਉਹ ਢੇਰੀ ਢਾਕ ਬਹਿ ਜਾਏਗਾ, ਚਿੰਤਾ ਕਰੇਗਾ, ਪਰ ਜਿਹਨੂੰ ਸਮਝ ਇਹਨਾਂ ਜੀ ਦੇ ਅੰਦਰ ਸ਼ਬਦ ਦਾ ਵਾਜਾ ਵੱਜਦਾ ਏ, ਉਹ ਪਿਆਰਿਓ ਚਿੰਤਾ ਨਹੀਂ ਕਰੇਗਾ, ਉਹ ਤਾਂ ਵਾਰਿਆ ਨਾ ਜਾਵਾਂ। ਇੱਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਕਹਿ ਕੇ ਵਾਹਿਗੁਰੂ ਜੀ ਤੋਂ ਸੈਂਕੜੇ ਵਾਰ ਕੁਰਬਾਨ ਜਾਏਗਾ। ਹੁਣ ਦੋ ਅਵਸਥਾ ਨੇ ਬਰਾਬਰ, ਮੈਂ ਆ ਇੱਕ ਸ਼ਬਦ ਕਹਿ ਕੇ ਸਮਾਪਤੀ ਕਰਦਿਆਂ, ਹਜ਼ੂਰ ਆਖਦੇ ਤਹੰਤ ਬੇਦਾ ਗੁਣੰਤ ਗੁਣੀਆ ਸੁਨੰਤ ਬਾਲਾ ਬੋਧਿਕ ਪ੍ਰਕਾਰਾ। ਜਦੋਂ ਧਾਰਮਿਕ ਗ੍ਰੰਥਾਂ ਦੀ ਵਿਆਖਿਆ ਹੁੰਦੀ ਏ, ਕਿਧਰੇ ਵੀ ਹੋਏ, ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਹਜ਼ੂਰੀ ਚ ਹੋਏ, ਚਾਹੇ ਮੰਦਰ ਮਸੀਹ ਚ ਹੋਏ, ਹਜ਼ੂਰ ਕਹਿੰਦੇ ਨੇ ਇਹਨਾਂ ਵਿਚਾਰਾਂ ਨੂੰ ਕੁਝ ਲੋਕ ਸੁਣਦੇ ਨੇ, ਸੁਣ ਕੇ ਵਿਚਾਰਦੇ ਨੇ, ਕੁਝ ਲੋਕ ਤਾਂ ਵਿਚਾਰਾਂ ਸੁਣ ਕੇ ਪੱਲਾ ਝਾੜ ਕੇ ਛੱਡ ਦਿੰਦੇ ਸਨ, ਵਿਚਾਰਾਂ ਪਾਂਧ ਪਾਂਧੀਆਂ ਸੁਣਦੇ ਸੁਣਾਉਂਦੇ ਸਨ, ਸੁਣਾਉਣ ਵਾਲਾ ਸੁਣਾ ਕੇ ਬਹਿ ਗਿਆ, ਸੁਣ ਵਾਲਾ ਸੁਣ ਕੇ ਕਹਾਣੀ ਮੁਕਾ ਲੈਂਦਾ ਏ, ਪਰ ਕੁਝ ਉਹ ਲੋਕ ਨੇ ਉਹ ਕੀ ਏ, ਦ੍ਰਿੜੰਤ ਸੋ ਵਿਦਿਆ ਹਰ ਹਰ ਕਿਰਪਾਲਾ, ਚਾਹੀਦਾ ਇਹ ਕੀ ਕਰਨਾ ਏ, ਵਿਚਾਰਾਂ ਸੁਣਾਉਣ ਤੇ ਸੁਣਨ ਤੋਂ ਬਾਅਦ ਸੋਹਣੀ ਵਿਦਿਆ ਉੱਤਮ ਵਿਦਿਆ ਲੈਣੀ ਏ, ਭਈ ਅਸਾਂ ਨੇ ਇਹ ਸਾਰਾ ਕੁਝ ਕਰਕੇ ਆਪਣੇ ਅੰਦਰ ਕਿਰਪਾਲੂ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਪ੍ਰਾਰੰਭ ਕਰਨਾ ਹੈ। ਇਹ ਹੈ ਸੰਗਤ ਵਿੱਚ ਆਉਣ ਦਾ ਮਨੋਰਥ, ਇਹ ਹੈ ਕਥਾ ਕੀਰਤਨ ਦਾ ਮਨੋਰਥ, ਇਹਦੇ ਇਹਨਾਂ ਬਿਲਡਿੰਗਾਂ 'ਚ ਇੰਨੇ ਪੈਸੇ ਖਰਚਣ ਦਾ ਮਨੋਰਥ, ਇਹਦੇ ਭਾਂਡ ਭਾਂਡ ਦੇ ਲੰਗਰ ਦੇ ਪਕਵਾਨ ਬਣਾਉਣ ਦਾ ਮਨੋਰਥ, ਤੇ ਜੇ ਸਾਡੇ ਅੰਦਰ ਸੋ ਵਿਦਿਆ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਨਹੀਂ ਪੈਦਾ ਹੋਇਆ, ਅੰਮ੍ਰਿਤਧਾਰੀ ਨਹੀਂ ਹੋ ਰਹੇ, ਹੁਣ ਸਿਮਰਨ ਤਾਂ ਲਾਂਗੇ ਗੁਰੂ ਕੋਲੋਂ ਧਾਰੀ ਹਰੀ ਕਰਾਂਗੇ ਨਾ, ਜੇ ਨਹੀਂ ਹੋਇਆ ਤੇ ਸਭ ਕੁਝ ਆਕਾਰ ਅਚੇ। ਸਹਿਬ ਦਾ ਬਚਨ ਜੇ ਪਿਆਰਿਓ, ਮੈਂ ਕੋਲੋਂ ਨਹੀਂ ਕੁਝ ਕਹਿ ਰਿਹਾ, ਹਜ਼ੂਰ ਕਹਿੰਦੇ ਦ੍ਰਿੜੰਤ ਸੋ ਵਿਦਿਆ ਹਰ ਹਰ ਕਿਰਪਾਲਾ, ਇਸੇ ਸੋਹਣੀ ਵਿਦਿਆ ਵਾਹਿਗੁਰੂ ਵਾਹਿਗੁਰੂ ਹਰੀ ਹਰੀ ਨੂੰ ਦ੍ਰਿੜ ਕਰਨਾ ਏ, ਤੇ ਨਾਮ ਦਾਨ ਜਾਚੰਤ ਨਾਨਕ ਦੈਨ ਕਾਰ ਗੁਰ ਗੋਪਾਲਾ, ਇਥੋਂ ਨਾਮ ਦਾ ਦਾਨ ਮੰਗਣੇ ਮੰਗਤੇ ਬਣ ਕੇ ਉਹ ਗੁਰੂ ਗੋਪਾਲ ਅਕਾਲ ਪੁਰਖ ਵਾਹਿਗੁਰੂ ਗੁਰੂ ਦੇ ਅੰਦਰ ਏ, ਇਥੋਂ ਇਹ ਦਾਤ ਮੰਗਣੀ ਏ, ਸਾਰੇ ਮੰਗੋ ਤਾਂ ਕਿ ਸਾਡਾ ਆਉਣਾ ਇੱਥੇ ਸਫਲ ਹੋ ਜਾਏ, ਸੋ ਵਿਦਿਆ ਨਾਲ ਜੁੜ ਜਾਈਏ, ਅਵਿਦਿਆ ਨਾਲ ਨਾ ਜੁੜੀਏ, ਸਾਰੇ ਕਹੋ ਜੇ ਨਾ ਮਿਲੇ ਤਾਂ ਜੀਵਾ ਨਾਨਕ, ਨਾ ਮਿਲੇ ਤਾਂ ਜੀਵਾ, ਨਾ ਮਿਲੇ ਤਾਂ ਜੀਵਾ ਨਾਨਕ, ਨਾ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ, ਤਨ ਮਨ ਜੀਵੇ ਹਰਿਆ ਨਾਨਕ, ਨਾ ਮਿਲੇ ਤਾਂ ਜੀਵਾ, ਤਨ ਮਨ ਜੀਵੇ ਹਰਿਆ ਨਾਨਕ, ਨਾ ਮਿਲੇ ਤਾਂ ਜੀਵਾ, ਤਨ ਮਨ ਜੀਵੇ ਹਰਿਆ ਨਾਨਕ, ਨਾਮ
ਤਨ ਮਨ ਸੀਵੈ ਹਰਿਆ ਨਾਨਕ ਨਾਮ ਮਿਲੈ ਤਾਂ ਜੀ।
ਆਓ ਮੇਰੇ ਸਤਿਗੁਰੂ ਪਿਤਾ ਜੀ ਕਿਰਪਾ ਕਰਨ, ਜ਼ਿੰਦਗੀ ਦੇ ਅੰਦਰ ਆਈ ਕੋਈ ਤਬਦੀਲੀਆਂ ਨੂੰ ਵੇਖ ਕੇ ਆਪਣੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਭਿੱਜੇ ਰਹੀਏ, ਉਸੇ ਕੋਲੋਂ ਹੀ ਖੈਰ ਮੰਗੀਏ। ਦਾਤਾ ਇਹ ਸਮਾਂ ਆਇਆ ਏ, ਸੁਖ ਵਾਲਾ ਵੀ ਤੂੰ ਲਿਆਉਣਾ ਏ, ਇਸ ਦਾ ਤੂੰ ਨਾ ਛੱਡਾਂਗੇ। ਫਿਰ ਉਸੇ ਤਰ੍ਹਾਂ ਕੀ ਸਾਈਂ ਦੀਆਂ ਰਹਿਮਤਾਂ ਨਾਲ ਸਾਰਾ ਜੀਵਨ ਆਪ ਵੀ ਆਨੰਦ ਵਿੱਚ ਗੁਜ਼ਾਰਾਂਗੇ, ਆਲੇ ਦੁਆਲੇ ਨੂੰ ਵੀ ਇਹ ਆਨੰਦ ਵੰਡਾਂਗੇ। ਗੁਰੂ ਸਾਹਿਬ ਕਿਰਪਾ ਕਰਨ, ਸੱਚੇ ਪਾਤਸ਼ਾਹ ਦਰ ਆਈ ਸਮੂਹ ਸਾਧ ਸੰਗਤ ਨੂੰ ਦਰੋ ਕਰੋ, ਨਾਮ ਦੀ ਦਾਤ ਗੁਰਸਿੱਖੀ ਦਾਤ ਆਪਣੀ ਦਰੋ ਕਰੋ, ਚਰਨਾ ਕਮਲਾਂ ਦਾ ਪਿਆਰ ਬਖਸ਼ਿਸ਼ ਕਰਕੇ ਨਿਵਾਜ ਲੈਣ, ਇੰਨੇ ਬਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਕੱਲ ਦੇ ਦੀਵਾਨ ਅੰਦਰ ਸਤਿਗੁਰੂ ਜੀ ਦੱਸਣਗੇ, ਚਿੰਤਾ ਮਨੁੱਖ ਨੂੰ ਵਿਆਪਦੀ ਹੈ ਤੇ ਉਸ ਚਿੰਤਾ ਦਾ ਇਲਾਜ ਕੀ ਹੈ, ਕਿਵੇਂ ਚਿੰਤਾ ਜਾ ਸਕਦੀ ਏ। ਸਹਿਬ ਕਿਰਪਾ ਕਰਨ, ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।